ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ ਜੋ ਸਤਿਗੁਰੂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਕਰ ਰਹੇ ਹੋ। ਸਤਿਗੁਰੂ ਦੀ ਪਾਵਨ ਬਾਣੀ ਦਾ ਫੁਰਮਾਨ ਹੈ, ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਚਾਹੁੰਦਾ ਤੇ ਹਰ ਕੋਈ ਹੈ ਕਿ ਮੈਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਾਂ, ਕਿਉਂ ਸਤਿਗੁਰੂ ਦੀ ਮਹਿਮਾ ਅਪਰਪਾਰ ਹੈ। ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟਾ ਜਮ ਕੀ ਫੰਦਾ, ਗੁਰੂ ਅਜਿਹੇ ਵੈਦ ਹਨ, ਅਜਿਹੇ ਡਾਕਟਰ ਹਨ ਜੋ ਸਰੀਰ ਦੇ ਰੋਗਾਂ ਨੂੰ ਵੀ ਨਾਸ ਕਰਦੇ ਹਨ ਅਤੇ ਜਿਹੜੇ ਮਾਨਸਿਕ ਰੋਗ ਹਨ ਜਿਨ੍ਹਾਂ ਦਾ ਕਿਸੇ ਦੁਨਿਆਵੀ ਡਾਕਟਰ ਦੇ ਪਾਸ ਕੋਈ ਦਵਾ ਦਾਰੂ ਨਹੀਂ ਹੋ ਸਕਦਾ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਾਨਸਿਕ ਰੋਗਾਂ ਨੂੰ ਵੀ ਦੂਰ ਕਰਦੇ ਹਨ। ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸਤਿਗੁਰੂ ਪੂਰੇ ਵੈਦ ਹਨ ਜਿਨ੍ਹਾਂ ਨੇ ਪੰਜ ਅਸਾਧ ਰੋਗ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਥਵਾ ਪੰਜ ਵਿਸ਼ੇ ਸ਼ਬਦ ਸਪਾਰਸ ਰੂਪ ਰਸ ਗੰਧ ਇਹਨਾਂ ਭਿਆਨਕ ਮਾਨਸਿਕ ਰੋਗਾਂ ਨੂੰ ਵੀ ਨਾਸ ਕਰਦੇ ਹਨ। ਜਦੋਂ ਆਪਾਂ ਸਤਿਗੁਰੂ ਦੀ ਮਹਿਮਾ ਸੁਣਦੇ ਹਾਂ, ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕਿ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਆਨੰਦਾ ਦੁੱਖ ਗਇਆ ਹਰ ਗਾਈਐ, ਸਾਡੇ ਮਨ ਦੇ ਵਿੱਚ ਗੁਰੂ ਦੇ ਦਰਸ਼ਨਾਂ ਦੀ ਤਾੜੋ ਪੈਦਾ ਹੁੰਦੀ ਹੈ। ਜਿਤੜੇ ਫਲ ਮਨ ਬੰਸ਼ੀ ਹੈ ਤਿਤੜੇ ਸਤਿਗੁਰ ਪਾਸ, ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ, ਜਿਨ੍ਹਾਂ ਫਲਾਂ ਦੀ ਅਸੀਂ ਇੱਛਾ ਰੱਖਦੇ ਹਾਂ ਸਤਿਗੁਰੂ ਦੇ ਕੋਲ ਸਾਰੇ ਹੀ ਉਹ ਪਦਾਰਥ ਨੇ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਅਰਜੋਈਆਂ ਕਰਦਾ ਹੈ, ਜੋਦੜੀਆਂ ਕਰਦਾ ਹੈ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਜੋ ਮੰਗੈ ਹੈ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ 'ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਮਹਾਨ ਪਰਉਪਕਾਰ ਕੀਤੇ ਹਨ। ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਦਾ ਇਹ ਹੈ ਜੋ ਪਾਵਨ ਅੰਮ੍ਰਿਤ ਰੂਪ ਬਾਣੀ ਦਾ ਅਮੋਲਕ ਖਜ਼ਾਨਾ ਸਾਡੀ ਝੋਲੀ ਵਿੱਚ ਪਾਇਆ ਹੈ। ਔਰ ਇਹ ਖਜ਼ਾਨਾ ਇੰਨਾ ਕੀਮਤੀ ਹੈ ਜਿਸ ਦਾ ਸਦਕਾ ਸਿੱਖ ਕੌਮ ਇੱਕ ਮਹਾਨ ਸਰਦਾਰਾਂ ਦੀ ਕੌਮ ਬਣ ਗਈ ਔਰ ਇਸ ਦਾ ਵਿਰਸਾ ਬਹੁਤ ਵਡਮੁੱਲਾ ਹੈ। ਸਾਰੀਆਂ ਬਖਸ਼ਾਂ ਇਹ ਸਤਿਗੁਰੂ ਦੀਆਂ ਹਨ। ਠੀਕ ਹੈ, ਭਾਵੇਂ ਗੁਰਬਾਣੀ ਦਾ ਅਮੋਲਕ ਖਜ਼ਾਨਾ ਸਾਡੇ ਪਾਸ ਸਤਿਗੁਰੂ ਦੀ ਬਖਸ਼ਿਸ਼ ਮੌਜੂਦ ਹੈ, ਪਰ ਜਿੰਨਾ ਚਿਰ ਤੱਕ ਅਸੀਂ ਇਸ ਨੂੰ ਭੁੱਖਦੇ ਨਹੀਂ, ਵਿਚਾਰਦੇ ਨਹੀਂ, ਖੋਜਦੇ ਨਹੀਂ, ਪਰਖਦੇ ਨਹੀਂ, ਉਨਾ ਚਿਰ ਤੱਕ ਸਾਨੂੰ ਇਹਨਾਂ ਹੀਰੇ ਲਾਲਾਂ ਦਾ, ਇਹਨਾਂ ਰਤਨਾਂ ਜਵਾਹਰਾਤਾਂ ਦਾ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਸਾਡੀ ਗੱਲ ਤਾਂ ਕੁਝ ਇਸ ਤਰ੍ਹਾਂ ਦੀ ਬਣੀ ਹੋਈ ਹੈ। ਕਿਸੇ ਵਿਦਵਾਨ ਨੇ ਇੱਕ ਬੜੀ ਸੁੰਦਰ ਉਦਾਹਰਣ ਦਿੱਤੀ। ਇਹ ਕੋਈ ਸ਼ਾਹੂਕਾਰ ਸੀ, ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕੀਤੀ ਅਤੇ ਬਹੁਤ ਸਾਰੀ ਧਨ ਦੌਲਤ ਇਕੱਠੀ ਕੀਤੀ ਅਤੇ ਸਾਰੀ ਉਹ ਧਨ ਦੌਲਤ ਇਕੱਠੀ ਕਰਕੇ ਉਸਨੇ ਆਪਣੇ ਸੰਦੂਕ ਦੇ ਵਿੱਚ ਸੰਭਾਲ ਕੇ ਰੱਖ ਲਈ ਔਰ ਕਿਸੇ ਨੂੰ ਵੀ ਨਾ ਦੱਸਿਆ। ਜਦੋਂ ਉਹ ਸ਼ਾਹੂਕਾਰ ਬਿਰਧ ਹੋਇਆ, ਵੱਡੀ ਉਮਰ ਹੋ ਗਈ, ਤਾਂ ਉਸਨੇ ਆਪਣੇ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਬੜੇ ਪਿਆਰ ਦੇ ਨਾਲ ਕਹਿਣ ਲੱਗਾ, ਦੇਖੋ ਤੁਸੀਂ ਮੇਰੇ ਪੁੱਤਰ ਹੋ, ਮੈਂ ਇੱਕ ਨਿਸ਼ਾਨੀ, ਇੱਕ ਯਾਦਗਾਰ, ਇੱਕ ਵਿਰਾਸਤ ਤੁਹਾਨੂੰ ਦੇ ਕੇ ਜਾਣਾ ਚਾਹੁੰਦਾ ਹਾਂ। ਆਹ ਇੱਕ ਮੇਰਾ ਸੰਦੂਕ ਹੈ, ਇਹ ਮੇਰੀ ਇੱਕ ਯਾਦਗਾਰ ਹੈ, ਇਹ ਇੱਕ ਮਹਾਨ ਵਿਰਾਸਤ ਹੈ, ਤੁਸੀਂ ਇਸ ਨੂੰ ਸੰਭਾਲ ਕੇ ਰੱਖਣਾ ਅਤੇ ਸੰਭਾਲ ਕੇ ਸੰਜਮ ਦੇ ਨਾਲ ਇਸ ਨੂੰ ਵਰਤਣਾ। ਇੰਨੀ ਗੱਲ ਕਹਿ ਕੇ ਉਹ ਸ਼ਾਹੂਕਾਰ ਚਲਾਣਾ ਕਰ ਗਿਆ। ਜਦੋਂ ਸ਼ਾਹੂਕਾਰ ਚਲਾਣਾ ਕਰ ਗਿਆ, ਜਿਹੜੇ ਇਸਦੇ ਪੁੱਤਰ ਸਨ ਉਹਨਾਂ ਨੇ ਆਪਸ ਵਿੱਚ ਬੈਠ ਕੇ ਵਿਚਾਰ ਕੀਤੀ, ਬਈ ਸਾਡਾ ਬਜ਼ੁਰਗ ਇੱਕ ਆਪਣੀ ਨਿਸ਼ਾਨੀ ਸਾਨੂੰ ਦੇ ਗਿਆ ਹੈ ਔਰ ਉਹ ਹੈ ਸੰਦੂਕ। ਉਸਨੇ ਆਖਿਆ ਸੀ ਕਿ ਇਹਦੀ ਸੰਭਾਲ ਕਰਨੀ ਹੈ ਅਤੇ ਸਾਨੂੰ ਸਾਰਿਆਂ ਨੂੰ ਉਹਦੀ ਸੰਭਾਲ ਕਰਨੀ ਚਾਹੀਦੀ ਹੈ। ਉਹਨਾਂ ਨੇ ਉਸ ਸੰਦੂਕ ਨੂੰ ਇੱਕ ਕਮਰੇ ਦੇ ਵਿੱਚ ਟਿਕਾ ਕੇ ਰੱਖਿਆ ਔਰ ਉਹਦੀ ਸੇਫਟੀ ਵਾਸਤੇ ਆਲੇ ਦੁਆਲੇ ਕੱਪੜਾ ਵੀ ਪਾਇਆ ਅਤੇ ਹਰ ਰੋਜ਼ ਸਵੇਰੇ ਉੱਠਿਆ ਕਰਨ ਆਪਣੇ ਪਿਤਾ ਦੀ ਨਿਸ਼ਾਨੀ ਸਮਝ ਕੇ ਰੋਜ਼ ਉਸਨੂੰ ਨਮਸਕਾਰ ਵੀ ਕਰਿਆ ਕਰਨ ਅਤੇ ਨਾਲ ਹੀ ਧੂਪ ਵੀ ਤੁਖਾਇਆ ਕਰਨ। ਇਸ ਤਰ੍ਹਾਂ ਉਹਨਾਂ ਨੇ ਆਪਣੇ ਪਿਤਾ ਦੀ ਉਸ ਨਿਸ਼ਾਨੀ ਦੀ, ਉਸ ਯਾਦਗਾਰ ਦੀ ਬੜੀ ਸੰਭਾਲ ਕੀਤੀ। ਇੱਕ ਦਿਨ ਐਸਾ ਆਇਆ, ਇਹਨਾਂ ਦੇ ਘਰ ਦੇ ਵਿੱਚ ਗਰੀਬੀ ਆ ਗਈ ਔਰ ਇਹਨਾਂ ਨੂੰ ਆਪਣੀ ਰੋਜ਼ ਦੀ ਰੋਟੀ ਰੋਜ਼ੀ ਦਾ ਫਿਕਰ ਪੈ ਗਿਆ। ਕਦੇ ਇੱਕ ਡੰਗ ਪ੍ਰਸ਼ਾਦਾ ਪੱਕੇ, ਦੂਸਰੇ ਡੰਗ ਭੁੱਖੇ ਰਹਿਣਾ ਪਵੇ। ਜਦੋਂ ਇਹਨਾਂ ਦੀ ਇਹ ਹਾਲਤ ਹੋਈ, ਨਾ ਕਿਸੇ ਨੂੰ ਸ਼ਰਮ ਦੇ ਮਾਰੇ ਦੱਸਣ, ਕਿਉਂਕਿ ਇਹਨਾਂ ਦਾ ਪਿਤਾ ਬੜਾ ਧਨਾੜ ਸੀ, ਲੋਕਾਂ ਦੇ ਵਿੱਚ ਬੜਾ ਉਸਦਾ ਨਾਂ ਬਣਿਆ ਹੋਇਆ ਸੀ, ਪਰ ਹੁਣ ਉਸਦੇ ਪੁੱਤਰ ਭੁੱਖੇ ਮਰਨ ਲੱਗੇ, ਇਹਨਾਂ ਨੂੰ ਬੜੀ ਸ਼ਰਮ ਆਵੇ ਕਿ ਅਸੀਂ ਆਪਣੀ ਗੱਲ ਕਿਸ ਨੂੰ ਦੱਸੀਏ। ਆਖਰ ਇੱਕ ਇਹਨਾਂ ਦੇ ਪਿਤਾ ਦਾ ਦੋਸਤ ਸੀ, ਜਿਸ ਦੇ ਨਾਲ ਇਹਨਾਂ ਦਾ ਪਿਤਾ ਹਰ ਦਿਲ ਦੀ ਗੱਲ ਸਾਂਝੀ ਕਰਦਾ ਸੀ। ਇਹਨਾਂ ਨੇ ਉਹਨੂੰ ਆਪਣੇ ਪਾਸ ਬੁਲਾਇਆ, ਕਹਿਣ ਲੱਗੇ, ਬਈ ਸਾਡੇ 'ਤੇ ਆ ਮੁਸੀਬਤ ਦਾ ਸਮਾਂ ਆ ਕੇ ਬਣਿਆ ਹੈ, ਸਾਡੇ ਪਿਤਾ ਜੀ ਚਲਾਣਾ ਕਰ ਗਏ ਔਰ ਉਹਨਾਂ ਨੇ ਇੱਕ ਆਪਣੀ ਨਿਸ਼ਾਨੀ, ਇੱਕ ਯਾਦਗਾਰ, ਇੱਕ ਵਿਰਾਸਤ ਸਾਨੂੰ ਬਖਸ਼ਿਸ਼ ਕੀਤੀ ਹੈ। ਅਸੀਂ ਰੋਜ਼ ਉਸ ਦੀ ਪੂਜਾ ਕਰਦੇ ਹਾਂ, ਧੂਪ ਤਖਾਉਂਦੇ ਹਾਂ, ਮੱਥਾ ਟੇਕਦੇ ਹਾਂ, ਪਰ ਸਾਡੇ ਘਰ ਦੇ ਵਿੱਚ ਬੜੀ ਗਰੀਬੀ ਆ ਗਈ ਹੈ, ਕੋਈ ਇਸ ਦਾ ਹੱਲ ਦੱਸੋ। ਤਾਂ ਉਹ ਸਿਆਣਾ ਮਿੱਤਰ ਕਹਿਣ ਲੱਗਾ, ਬਈ ਤੁਹਾਡੇ ਪਿਤਾ ਨੇ ਜੋ ਤੁਹਾਨੂੰ ਨਿਸ਼ਾਨੀ ਦਿੱਤੀ ਹੈ, ਜੋ ਵਿਰਾਸਤ ਦਿੱਤੀ ਹੈ, ਉਹ ਹੈ ਕੀ ਚੀਜ਼? ਕਹਿੰਦੇ ਉਹ ਇੱਕ ਸੰਦੂਕ ਹੈ। ਉਹ ਕਹਿਣ ਲੱਗਾ, ਤੁਸੀਂ ਕਦੇ ਉਸ ਨੂੰ ਖੋਲ੍ਹ ਕੇ ਵੀ ਦੇਖਿਆ ਹੈ? ਉਹ ਕਹਿੰਦੇ ਨਹੀਂ, ਇਹ ਤਾਂ ਸਾਡੇ ਮਨ ਦੇ ਵਿੱਚ ਖਿਆਲ ਹੀ ਨਹੀਂ ਆਇਆ। ਉਹ ਕਹਿਣ ਲੱਗਾ, ਚਲੋ ਤੁਸੀਂ ਉਸਨੂੰ ਖੋਲ੍ਹ ਕੇ ਤਾਂ ਦੇਖੋ। ਜਦੋਂ ਉਹਨਾਂ ਖੋਲ੍ਹ ਕੇ ਦੇਖਿਆ, ਉਹਦੇ ਵਿੱਚ ਤਾਂ ਬਹੁਤ ਕੀਮਤੀ ਦੌਲਤ ਭਰੀ ਹੋਈ ਸੀ, ਹੀਰੇ ਰਤਨ ਜਵਾਹਰਾਤ ਉਸਦੇ ਵਿੱਚ ਭਰੇ ਹੋਏ ਸਨ। ਵੇਖ ਕੇ ਬੜੇ ਹੈਰਾਨ ਹੋਏ, ਖੁਸ਼ੀ ਦੀ ਕੋਈ ਹੱਦ ਨਾ ਰਹੀ। ਅਤੇ ਉਹਨਾਂ ਨੇ ਉਸ ਬਜ਼ੁਰਗ ਦਾ ਧੰਨਵਾਦ ਕੀਤਾ, ਕਹਿਣ ਲੱਗੇ ਅਸੀਂ ਤਾਂ ਸ਼ਾਹ ਦੇ ਪੁੱਤਰ ਹੋ ਕੇ ਗਰੀਬ ਹੋ ਗਏ ਸਾਂ, ਪਰ ਤੂੰ ਸਾਡੇ 'ਤੇ ਬਹੁਤ ਵੱਡਾ ਅਹਿਸਾਨ ਕੀਤਾ, ਤੂੰ ਸਾਨੂੰ ਫਿਰ ਆਪਣੀ ਵਿਰਾਸਤ ਦਾ ਅਹਿਸਾਸ ਕਰਵਾਇਆ, ਅਸੀਂ ਗਰੀਬ ਤੋਂ ਫਿਰ ਅਮੀਰ ਹੋ ਗਏ ਹਾਂ, ਇਹ ਤੇਰੀ ਬਹੁਤ ਵੱਡੀ ਸਾਡੇ 'ਤੇ ਅਹਿਸਾਨ ਮੰਦੀ ਹੈ। ਉਹ ਬਜ਼ੁਰਗ ਆਪਣੇ ਘਰ ਚਲਾ ਗਿਆ, ਔਰ ਇਹਨਾਂ ਨੇ ਉਹ ਸਾਰੀ ਪਿਤਾ ਦੀ ਦੌਲਤ ਨੂੰ ਚਾਰੇ ਭਰਾਵਾਂ ਨੇ ਤਕਸੀਮ ਕੀਤਾ, ਔਰ ਉਸ ਧਨ ਦੌਲਤ ਦੇ ਨਾਲ ਇਹ ਚਾਰੇ ਹੀ ਮਾਲਾਮਾਲ ਹੋ ਗਏ, ਔਰ ਇਹਨਾਂ ਦੇ ਕਾਰੋਬਾਰ ਵੀ ਵਧੀਆ ਚੱਲਣ ਲੱਗ ਪਏ, ਆਪ ਵੀ ਸੁਖੀ ਹੋ ਗਏ, ਸਾਰਾ ਪਰਿਵਾਰ ਅਤੇ ਸੰਤਾਨ ਵੀ ਸੁਖੀ ਹੋ ਗਈ। ਇਸ ਢੰਗ ਦੇ ਨਾਲ ਇਹਨਾਂ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਜਦੋਂ ਵੇਖਿਆ ਤਾਂ ਹੈਰਾਨ ਹੋਏ। ਇਹ ਇੱਕ ਉਦਾਹਰਣ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ 10 ਜਾਮੇ ਧਾਰਨ ਕਰਕੇ ਸਾਡੇ 'ਤੇ ਮਹਾਨ ਪਰਉਪਕਾਰ ਕੀਤਾ ਹੈ। ਸਭ ਤੋਂ ਵੱਡੀ ਸਤਿਗੁਰੂ ਦੀ ਬਖਸ਼ਿਸ਼ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਔਰ ਸਾਨੂੰ ਸਤਿਗੁਰੂ ਇਹ ਇੱਕ ਆਪਣੀ ਯਾਦਗਾਰੀ ਵਿਰਾਸਤ, ਇਹ ਇੱਕ ਨਿਸ਼ਾਨੀ, ਇਹ ਇੱਕ ਅਮੋਲਕ ਖਜ਼ਾਨਾ ਸਾਨੂੰ ਬਖਸ਼ਿਸ਼ ਕਰ ਗਏ ਹਨ। ਔਰ ਅਸਾਨੂੰ ਇਹ ਵੀ ਹੁਕਮ ਕੀਤਾ ਹੈ ਬਈ ਤੁਸਾਂ ਇਸ ਨੂੰ ਸੰਭਾਲ ਕੇ ਰੱਖਣਾ ਹੈ, ਇਹਦੀ ਹਿਫਾਜ਼ਤ ਕਰਨੀ ਹੈ। ਅਸੀਂ ਇੱਥੋਂ ਤੱਕ ਤਾਂ ਸਤਿਗੁਰੂ ਦੇ ਬਚਨਾਂ ਨੂੰ ਯਾਦ ਕੀਤਾ ਹੈ। ਹਰ ਸਿੱਖ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆ ਕੇ ਨਮਸਕਾਰ ਵੀ ਕਰਦਾ ਹੈ, ਰੁਮਾਲੇ ਵੀ ਭੇਟ ਕਰਦਾ, ਧੂਫ ਵੀ ਤਖਾਉਂਦਾ, ਹੋਰ ਸੇਵਾ ਸਤਿਕਾਰ ਜਿੰਨਾ ਵੀ ਹੁੰਦਾ ਕਰਦਾ, ਪਰ ਇਹ ਸਾਰਾ ਕੁਛ ਹੁੰਦਿਆਂ ਹੋਇਆਂ ਅਸੀਂ ਇਸ ਖਜ਼ਾਨੇ ਨੂੰ ਹਾਲੇ ਤੱਕ ਵੇਖਿਆ ਨਹੀਂ ਕਿ ਇਹ ਖਜ਼ਾਨਾ ਕਿੰਨਾ ਅਮੋਲਕ ਹੈ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ। ਇਹ ਬੜਾ ਕੀਮਤੀ ਖਜ਼ਾਨਾ ਹੈ, ਪਰ ਅਸੀਂ ਇਸ ਨੂੰ ਦੇਖਿਆ ਨਹੀਂ, ਇਸ ਦੀ ਕਦਰੋ ਕੀਮਤ ਨੂੰ ਸਮਝਿਆ ਨਹੀਂ। ਇਸੇ ਕਰਕੇ ਅਸੀਂ ਰਾਜਿਆਂ ਦੇ ਪੁੱਤਰ ਹੋ ਕੇ, ਪਾਤਸ਼ਾਹ ਦੇ ਪੁੱਤਰ ਹੋ ਕੇ ਕੰਗਾਲ ਹੋਏ ਫਿਰਦੇ ਹਾਂ, ਜਿਵੇਂ ਕਿ ਸਾਡੇ ਕੋਲ ਕੁਝ ਵੀ ਨਾ ਹੋਵੇ। ਇਸੇ ਲਈ ਇਸ ਭੁਲੇਖੀ ਦਾ ਸ਼ਿਕਾਰ ਹੋ ਕੇ ਬਹੁਤ ਸਾਰੇ ਜਿਹੜੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੱਚੇ ਬੱਚੀਆਂ ਹਨ, ਉਹ ਆਪਣੇ ਵਿਰਸੇ ਨੂੰ ਨਾ ਜਾਣਦੇ ਹੋਏ, ਇਸ ਖਜ਼ਾਨੇ ਨੂੰ ਨਾ ਜਾਣਦੇ ਹੋਏ, ਔਰ ਉਹ ਆਪਣੇ ਘਰ ਨੂੰ ਛੱਡ ਕੇ ਹੋਰ ਪਾਸੇ ਵੀ ਤੁਰੇ ਜਾ ਰਹੇ ਨੇ, ਕੋਈ ਕਿਸੇ ਦੂਸਰੇ ਧਰਮ ਨੂੰ ਅਡਾਪਟ ਕਰ ਰਿਹਾ ਹੈ, ਕੋਈ ਆਪਣੇ ਧਰਮ ਨੂੰ ਛੱਡ ਕੇ ਦੂਸਰੇ ਧਰਮ ਦੇ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਇਸ ਦਾ ਇੱਕੋ ਇੱਕ ਕਾਰਨ ਹੈ ਕਿ ਅਸੀਂ ਆਪਣੇ ਇਸ ਕੀਮਤੀ ਵਿਰਸੇ ਨੂੰ ਸੰਭਾਲਿਆ ਜ਼ਰੂਰ ਹੈ, ਪਰ ਅਸੀਂ ਇਸ ਨੂੰ ਨੇੜਿਓਂ ਹੋ ਕੇ ਤੱਕਿਆ ਨਹੀਂ ਹੈ ਕਿ ਇਹ ਖਜ਼ਾਨਾ ਕਿੰਨਾ ਅਮੋਲਕ ਹੈ। ਭਾਈ, ਜਦੋਂ ਕੋਈ ਗੁਰੂ ਦਾ ਪਿਆਰਾ ਇਸ ਗੁਰਬਾਣੀ ਦੇ ਬਾਰੇ ਤੁਹਾਨੂੰ ਆ ਕੇ ਸਮਝਾਉਂਦਾ ਹੈ ਕਿ ਸਤਿਗੁਰੂ ਦਾ ਇੱਕ ਇੱਕ ਬਚਨ ਤੁਰਕੀ ਬਾਣੀ ਦਾ ਇੱਕ ਬੜਾ ਕੀਮਤੀ ਰਤਨ ਹੈ ਅਤੇ ਜੇ ਕੋਈ ਉਸਨੂੰ ਪੱਲੇ ਬੰਨ ਲਵੇ ਉਹ ਮਾਲਾਮਾਲ ਹੋ ਜਾਂਦਾ ਹੈ ਤਾਂ ਸਾਨੂੰ ਸਮਝ ਆਉਂਦੀ ਹੈ। ਸਾਡੇ ਪਿਤਾ ਦੀ ਯਾਦਗਾਰ, ਪਿਤਾ ਦੀ ਵਿਰਾਸਤ ਤਾਂ ਬੜੀ ਅਮੋਲਕ ਹੈ, ਪਰ ਅਸੀਂ ਹੁਣ ਤੱਕ ਇਸ ਨੂੰ ਪਰਖਿਆ ਹੀ ਨਹੀਂ, ਇਸ ਨੂੰ ਨਿਰਖਿਆ ਹੀ ਨਹੀਂ, ਇਸ ਨੂੰ ਖੋਜਿਆ ਹੀ ਨਹੀਂ। ਅਤੇ ਜਿਵੇਂ ਜਿਵੇਂ ਕੋਈ ਗੁਰਸਿੱਖ ਮਾਈ ਪਾਈ ਇਸ ਖਜ਼ਾਨੇ ਦੀ ਘੋਖ ਕਰਦਾ ਹੈ, ਖੋਜ ਕਰਦਾ ਹੈ, ਤਾਂ ਉਸਨੂੰ ਪਤਾ ਲੱਗਦਾ ਹੈ ਕਿ ਸਾਡਾ ਵਿਰਸਾ ਕਿੰਨਾ ਅਮੋਲਕ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਵਿੱਤਰ ਬਚਨ ਹਨ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੇ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਐਸਾ ਖਜ਼ਾਨਾ ਹੈ ਜੇ ਸਾਰੀ ਕੌਮ ਸਿੱਖ ਕੌਮ ਵੀ ਇਸ ਨੂੰ ਵਰਤਣਾ ਸ਼ੁਰੂ ਕਰ ਦੇਵੇ ਇਹ ਮੁੱਕਣ ਵਾਲਾ ਨਹੀਂ ਹੈ, ਅਤੇ ਜੇ ਸਾਰੀ ਦੁਨੀਆ ਸਾਰੀ ਮਨੁੱਖਤਾ ਇਸ ਖਜ਼ਾਨੇ ਦੀ ਵਰਤੋਂ ਕਰਨੀ ਵੀ ਸ਼ੁਰੂ ਕਰ ਦੇਵੇ ਤਾਂ ਵੀ ਇਹ ਖਜ਼ਾਨਾ ਮੁੱਕਣ ਵਾਲਾ ਨਹੀਂ ਹੈ, ਕਿਉਂਕਿ ਜਿਵੇਂ ਜਿਵੇਂ ਇਸ ਨੂੰ ਵਰਤਿਆ ਜਾਵੇ ਇਹ ਤਾਂ ਹੋਰ ਵਾਧਾ ਹੈ। ਇਸ ਲਈ ਇਹ ਇੰਨੀ ਅਮੋਲਕ ਦਾਤ ਸਤਿਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਅਸੀਂ ਇਸ ਨੂੰ ਰੁਮਾਲਿਆਂ ਦੇ ਵਿੱਚ ਸੰਭਾਲ ਕੇ ਅਤੇ ਰੱਖਿਆ ਹੈ, ਮੱਥਾ ਵੀ ਟੇਕਦੇ ਹਾਂ, ਸਤਿਕਾਰ ਵੀ ਕਰਦੇ ਹਾਂ, ਪਰ ਕਦੇ ਇਸ ਖਜ਼ਾਨੇ ਨੂੰ ਨੇੜੇ ਹੋ ਕੇ ਦੇਖਣ ਦਾ ਵੀ ਯਤਨ ਕੀਤਾ ਹੈ? ਅਤੇ ਜਦੋਂ ਅਸੀਂ ਨੇੜੇ ਹੋ ਕੇ ਦੇਖਣ ਦਾ ਯਤਨ ਕਰਦੇ ਹਾਂ, ਜਿਵੇਂ ਸਤਿਗੁਰੂ ਨੇ ਸਾਡੇ ਤੁਹਾਡੇ 'ਤੇ ਰਹਿਮਤ ਕੀਤੀ ਹੈ, ਅਸੀਂ ਇਸ ਕੀਮਤੀ ਖਜ਼ਾਨੇ ਨੂੰ ਅੰਦਰੋਂ ਵੇਖਣ ਦਾ ਯਤਨ ਕਰ ਰਹੇ ਹਾਂ, ਅਤੇ ਫਿਰ ਸਾਨੂੰ ਪਤਾ ਲੱਗੇਗਾ ਕਿ ਸਾਡੇ 'ਤੇ ਕਿੱਡੀ ਵੱਡੀ ਗੁਰੂ ਦੀ ਬਖਸ਼ਿਸ਼ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਬੀੜ ਤਿਆਰ ਕੀਤੀ, ਜਿਸ ਦਾ 400 ਸਾਲਾ ਪਹਿਲਾ ਪ੍ਰਕਾਸ਼ ਪੁਰਬ ਬੜੇ ਪਿਆਰ ਅਤੇ ਉਤਸ਼ਾਹ ਅਤੇ ਧੂਮਧਾਮ ਦੇ ਨਾਲ ਸਿੱਖ ਕੌਮ ਨੇ ਮਨਾਇਆ। ਪਰ ਹਾਲੇ ਵੀ ਜਿਹੜਾ ਇਹ ਕੀਮਤੀ ਖਜ਼ਾਨਾ ਹੈ, ਇਹ ਕੀਮਤੀ ਵਿਰਸਾ ਹੈ, ਇਹਨੂੰ ਸੰਭਾਲਣ ਦੀ ਵੀ ਲੋੜ ਹੈ ਅਤੇ ਇਹਨੂੰ ਦੇਖਣ ਦੀ ਵੀ ਲੋੜ ਹੈ ਅਤੇ ਨਾਲ ਇਸ ਨੂੰ ਵਰਤਣ ਦੀ ਵੀ ਲੋੜ ਹੈ। ਅਸੀਂ ਸੰਭਾਲਿਆ ਜ਼ਰੂਰ ਹੈ, ਨਾ ਇਸ ਨੂੰ ਅਸੀਂ ਕਦੀ ਵੇਖਦੇ ਹਾਂ ਅਤੇ ਨਾ ਹੀ ਕਦੀ ਇਹਨੂੰ ਵਰਤਣ ਦਾ ਯਤਨ ਕਰਦੇ ਹਾਂ। ਇਹਨੂੰ ਵਰਤਣਾ ਵੀ ਚਾਹੀਦਾ, ਕਿਉਂਕਿ ਸਾਡੇ ਮਨ ਦੇ ਵਿੱਚ ਇਹ ਖਦਸ਼ਾ ਹੁੰਦਾ ਕਿਧਰੇ ਵਰਤਣ ਦੇ ਨਾਲ ਖਜ਼ਾਨਾ ਮੁੱਕ ਨਾ ਜਾਵੇ। ਪਰ ਨਹੀਂ, ਸਤਿਗੁਰੂ ਦੇ ਬਚਨ ਨੇ, ਸਤਿਗੁਰੂ ਦੀ ਆਸੀਸ ਹੈ, ਇਹੋ ਤਨ ਅਖੁੱਟ ਨਾ ਨਖੁੱਟੇ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਇਹ ਪੂਰੇ ਸਤਿਗੁਰੂ ਨੇ ਐਸਾ ਅਮੋਲਕ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ। ਬਾਕੀ ਤਾਂ ਧਨ ਮੁੱਕ ਸਕਦੇ ਨੇ, ਪਰ ਇਹ ਨਾਮ ਦਾ ਖਜ਼ਾਨਾ, ਬਾਣੀ ਦਾ ਖਜ਼ਾਨਾ, ਸ਼ਬਦ ਦਾ ਖਜ਼ਾਨਾ ਇਹ ਕਦੇ ਮੁੱਕਣ ਵਾਲਾ ਨਹੀਂ ਹੈ। ਇੱਕ ਵਾਰ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਸ ਕਿਸੇ ਪ੍ਰੇਮੀ ਨੇ ਸਵਾਲ ਕੀਤਾ, ਕਹਿਣ ਲੱਗਾ, ਸੱਚੇ ਪਾਤਸ਼ਾਹ, ਜਿਵੇਂ ਆਪ ਜੀ ਗੁਰਬਾਣੀ ਦੀ ਕਥਾ ਕਰਦੇ ਹੋ, ਗੁਰੂ ਦਾ ਉਪਦੇਸ਼, ਗੁਰੂ ਦੇ ਬਚਨ ਸੰਗਤਾਂ ਨੂੰ ਸਰਵਣ ਕਰਵਾਉਂਦੇ ਹੋ, ਅਤੇ ਗੁਰਸਿੱਖ ਦਾ ਜੋ ਅਸਲੀ ਜੀਵਨ ਹੈ ਉਹਦੇ ਬਾਰੇ ਚਾਨਣਾ ਪਾਉਂਦੇ ਹੋ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ, ਵੀ ਜੇ ਇਹ ਸਤਿਗੁਰੂ ਦੇ ਬਚਨਾਂ 'ਤੇ ਸਾਰੇ ਹੀ ਅਮਲ ਕਰਨ ਲੱਗ ਜਾਣ, ਸਾਰੇ ਗੁਰਸਿੱਖ ਅਤੇ ਸਾਰੇ ਮਨੁੱਖ, ਸਾਰੀ ਦੁਨੀਆ ਸਵਾਸ ਗਰਾਸ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦੇਵੇ ਅਤੇ ਕੰਮ ਧੰਦੇ ਸਾਰੇ ਛੱਡ ਦੇਣ, ਅਤੇ ਫਿਰ ਉਹਨਾਂ ਦਾ ਰੋਜ਼ੀ ਰੋਟੀ ਦਾ ਬੰਦੋਬਸਤ ਕੌਣ ਕਰੇਗਾ? ਮਹਾਂਪੁਰਖ ਇਹ ਸਵਾਲ ਸੁਣ ਕੇ ਬਹੁਤ ਪ੍ਰਸੰਨ ਹੋਏ, ਕਹਿਣ ਲੱਗੇ, ਭਾਈ, ਇਹ ਜਿਹੜੀ ਸਤਿਗੁਰੂ ਦੀ ਅਮੋਲਕ ਬਾਣੀ ਹੈ, ਇਹਦੇ ਵਿੱਚ ਹਰ ਪ੍ਰਸ਼ਨ ਦਾ ਉੱਤਰ, ਹਰ ਸਵਾਲ ਦਾ ਜਵਾਬ ਸਤਿਗੁਰੂ ਨੇ ਪਹਿਲਾਂ ਹੀ ਦਿੱਤਾ ਹੋਇਆ, ਔਰ ਜਿੰਨਾ ਚਿਰ ਤੱਕ ਦੁਨੀਆ ਰਹੇਗੀ ਹਰ ਸਵਾਲ ਦਾ ਜਵਾਬ ਇਹਦੇ ਵਿੱਚੋਂ ਮਿਲਦਾ ਹੀ ਰਹੇਗਾ। ਜਿਹੜਾ ਸਵਾਲ ਤੂੰ ਕੀਤਾ ਹੈ ਵੀ ਜੇ ਸਾਰੀ ਦੁਨੀਆ ਕੰਮ ਧੰਦੇ ਛੱਡ ਕੇ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦੇਵੇ ਅਤੇ ਉਹਨਾਂ ਨੂੰ ਖਾਣ ਪੀਣ ਦੇ ਲਈ ਕੌਣ ਦੇਵੇਗਾ? ਇਹਦਾ ਜਵਾਬ ਸਤਿਗੁਰੂ ਨੇ ਪਹਿਲਾਂ ਹੀ ਲਿਖਿਆ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜਾਂਦੇ ਉਪਾਏ ਕਹਿ ਤਿਨਾ ਪੇ ਰੋਜੀ ਦੇ। ਸਾਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਹੀ ਨਹੀਂ ਹੈ ਵੀ ਸਾਡੀ ਰੋਜੀ ਰੋਟੀ ਦਾ ਬੰਦੋਬਸਤ ਕਿਵੇਂ ਹੋਵੇਗਾ। ਜਦੋਂ ਅਸੀਂ ਅਕਾਲ ਪੁਰਖ 'ਤੇ ਭਰੋਸਾ ਰੱਖ ਲਿਆ, ਜਦੋਂ ਉਸ ਵਾਹਿਗੁਰੂ ਦਾ ਨਾਮ ਜਪਣ ਲੱਗ ਪਏ ਤਾਂ ਫਿਰ ਪਤਾ ਕੀ ਹੋਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ, ਨਦੀਆਂ ਹੋਵੇ ਧੇਣਵਾ, ਸੁੰਮ ਹੋਵੇ ਦੁੱਧ ਕੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ। ਜੇ ਸਾਰੀ ਦੁਨੀਆ ਨਾਮ ਜਪਣ ਲੱਗ ਪਵੇ, ਕੰਮ ਕੋਈ ਵੀ ਨਾ ਕਰੇ, ਤਾਂ ਮਹਾਂਪੁਰ ਕਹਿਣ ਲੱਗੇ, ਸਤਿਗੁਰੂ ਦੀ ਬਾਣੀ ਵਿੱਚ ਇਸ ਸਵਾਲ ਦਾ ਪਹਿਲਾਂ ਹੀ ਜਵਾਬ ਲਿਖਿਆ ਹੋਇਆ ਕਿ ਜੇ ਸਾਰੀ ਦੁਨੀਆ ਨਾਮ ਜਪਣ ਲੱਗ ਪਵੇ, ਨਦੀਆਂ ਹੋਵੇ ਧੇਣਵਾ। ਆ ਜਿੰਨੀਆਂ ਨਦੀਆਂ ਨੇ, ਨਹਿਰਾਂ ਨੇ, ਦਰਿਆ ਨੇ, ਸਮੁੰਦਰ ਨੇ, ਇਹ ਸਾਰੇ ਦੁੱਧ ਵਗਣ ਲੱਗ ਜਾਣਗੇ। ਨਦੀਆਂ ਹੋਵੇ ਧੇਣਵਾ, ਸੁੰਮ ਹੋਵੇ ਦੁੱਧ ਕੀਓ, ਜਿੰਨੇ ਆ ਸੋਮੇ ਨੇ, ਚਸ਼ਮੇ ਹਨ, ਔਰ ਇਹ ਘਿਓ ਦੇ ਵਗਣ ਲੱਗ ਜਾਣਗੇ। ਤੀਸਰੇ ਨੰਬਰ 'ਤੇ ਸਤਿਗੁਰੂ ਕਹਿਣ ਲੱਗੇ, ਸਗਲੀ ਧਰਤੀ ਸ਼ੱਕਰ ਹੋਵੇ, ਅਤੇ ਆ ਜਿੰਨੀ ਸਾਰੀ ਧਰਤੀ ਹੈ, ਮਿੱਟੀ ਸ਼ੱਕਰ ਬਣ ਜਾਵੇਗੀ, ਖੰਡ ਬਣ ਜਾਵੇਗੀ, ਖੁਸ਼ੀ ਕਰੇ ਨਿਤ ਜੀਓ। ਅਤੇ ਜਿੰਨਾ ਕਿਸੇ ਦਾ ਜੀ ਕਰਦਾ, ਦੁੱਧ ਪੀਵੇ, ਘਿਓ ਖਾਵੇ, ਸ਼ੱਕਰ ਖਾਵੇ, ਕਿਸੇ ਗੱਲ ਦੀ ਕਮੀ ਨਹੀਂ ਰਹੇਗੀ ਜੇ ਇਸ ਪਾਸੇ ਦੁਨੀਆ ਲੱਗ ਜਾਵੇ। ਪਰ ਦੁਨੀਆ ਇਸ ਪਾਸੇ ਲੱਗਦੀ ਨਹੀਂ, ਆਹਾਰ ਸਭ ਕਰਦਾ ਫਿਰੇ, ਆਹਾਰ ਇੱਕ ਨਾ ਹੋਏ, ਨਾਨਕ ਜਿਤ ਆਹਾਰ ਜਗ ਉਧਰੈ ਵਿਰਲਾ ਪਾਏ ਕੋਈ। ਜਿਸ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇ, ਉਹੀ ਇਸ ਪਾਸੇ ਲੱਗਦਾ ਹੈ। ਸੇ ਸਿਮਰੈ ਜਿਸ ਆਪ ਸਿਮਰਾਏ, ਉਹੀ ਸਿਮਰਨ ਕਰਦਾ ਜਿਸ ਨੂੰ ਵਾਹਿਗੁਰੂ ਆਪ ਸਿਮਰਨ ਕਰਨ ਦੀ ਸ਼ਕਤੀ ਪ੍ਰਦਾਨ ਕਰੇ। ਵਰਨਾ ਜਿਹੜੇ ਹੋਰ ਕੰਮ ਨੇ, ਮਨੁੱਖ ਆਪਣੀ ਅਕਲ ਨਾਲ, ਆਪਣੀ ਸਾਇੰਸ ਨਾਲ, ਆਪਣੇ ਸਰੀਰਕ ਬਲ ਨਾਲ, ਆਪਣੇ ਹੋਰ ਕਿਸੇ ਹੀਲੇ ਵਸੀਲੇ ਦੇ ਨਾਲ ਕਰ ਸਕਦਾ, ਪਰ ਸਿਮਰਨ ਦੀ ਗੱਲ ਇਹ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦੀ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਸਾਰੀ ਦੁਨੀਆ ਵੀ ਸਿਮਰਨ ਕਰਨ ਲੱਗ ਪਵੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਾਂ ਨਮਾਹੇ ਮਿਟਾਵੋ, ਸਾਡੇ ਸਾਰੇ ਦੁੱਖ ਮਿਟ ਸਕਦੇ ਨੇ, ਸਾਡੀਆਂ ਸਾਰੀਆਂ ਤਕਲੀਫਾਂ ਦੂਰ ਹੋ ਸਕਦੀਆਂ ਨੇ, ਸਾਡੇ ਸਾਰੇ ਸੰਕਟ ਦੂਰ ਹੋ ਸਕਦੇ ਨੇ ਜੇ ਅਸੀਂ ਸਿਮਰਨ ਕਰਨ ਲੱਗ ਜਾਈਏ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਜਹੈਂ ਹਰ ਸਿਮਰਨ ਭਇਆ ਤਹਿ ਉਪਾਧ ਗਤ ਕੀਨੀ, ਵਡਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਪਵਜਲ ਤਰਨਾ। ਇਹ ਨਾਮ ਦੀ ਮਹਿਮਾ ਸਤਿਗੁਰੂ ਨੇ ਬਾਣੀ ਦੇ ਵਿੱਚ ਲਿਖੀ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਇਸ ਕੀਮਤੀ ਖਜ਼ਾਨੇ ਦੀ ਸੰਭਾਲ ਕਰਦੇ ਨੇ। ਇਸ ਗੁਰਬਾਣੀ ਦੇ ਆਰੰਭ ਦੇ ਵਿੱਚ ਜਪਜੀ ਸਾਹਿਬ ਬਾਣੀ ਹੈ, ਅਤੇ ਜਪਜੀ ਸਾਹਿਬ ਜੀ ਦੇ ਆਰੰਭ ਦੇ ਵਿੱਚ ਸਤਿਗੁਰੂ ਨੇ ਮੂਲ ਮੰਤਰ ਲਿਖੇ ਹੈ। ਸਤਿਗੁਰੂ ਦੀ ਕਿਰਪਾ ਦੁਆਰਾ ਕੱਲ੍ਹ ਤੁਰਕੀ ਬਾਣੀ ਦੀ ਲੜੀਵਾਰ ਕਥਾ ਆਰੰਭ ਹੋਈ, ਜਿਸ ਦੇ ਦਰਮਿਆਨ ਆਪ ਸੰਗਤਾਂ, ਇਰਦ ਗਿਰਦ ਦੀਆਂ ਸੰਗਤਾਂ, ਹੋਰ ਕਈ ਆਪਣੇ ਪਤਵੰਤੇ ਗੁਰਸਿੱਖਾਂ ਨੇ ਹਾਜ਼ਰੀਆਂ ਭਰੀਆਂ, ਅਤੇ ਉਸ ਕਥਾ ਨੂੰ ਜੋ ਕੱਲ੍ਹ ਆਰੰਭ ਹੋਈ ਹੈ, ਇਹਨੂੰ ਆਪਾਂ ਨਿਰੰਤਰ ਜਾਰੀ ਰੱਖਣ ਦੇ ਵਾਸਤੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਹਨ, ਅਤੇ ਕਰਨੀਆਂ ਵੀ ਹਨ, ਅਤੇ ਕਰਦੇ ਰਹਿਣਾ। ਕਿਉਂਕਿ ਇਹ ਜੋ ਮਹਾਨ ਕਾਰਜ ਹੈ, ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਕਦੇ ਵੀ ਨਹੀਂ ਪੂਰਾ ਹੋ ਸਕਦਾ। ਕਦੇ ਇਹ ਵੀ ਨਾ ਸਮਝ ਲੈਣਾ ਬਈ ਅਸੀਂ ਇਹ ਕਾਰਜ ਕਰ ਰਹੇ ਹਾਂ ਅਤੇ ਅਸੀਂ ਇਸ ਨੂੰ ਨੇਪਰੇ ਚੜ੍ਹਾਵਾਂਗੇ। ਨਹੀਂ, ਗੁਰੂ ਦੀ ਕਿਰਪਾ ਦੇ ਪਾਤਰ ਹੀ ਬਣੇ ਰਹਿਣਾ। ਸਤਿਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਹੈ ਕਿ ਹੇ ਸਤਿਗੁਰੂ, ਹਮਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਵੀ ਸਾਡਾ ਕੀਤਾ ਤਾਂ ਕੁਝ ਵੀ ਹੋਣ ਵਾਲਾ ਨਹੀਂ, हे वाहिगुरू जे तू कृपा करे ताही कुछ हो सकदे। कीता करना सर्व रजाई किश कीता जे कर सकी है, अपना कीता किशु ना होवे ज्यों हर पावे त्यों रखिए। जे वाहिगुरू कृपा करे ताही ये मनुख कुछ करन दे योग हो सकदे, वरना इहदे हथ वस कुछ नहीं, इसका बल ना ही इस हाथ करण करावण सर्ब को नाथ। ये मनुख का अपना बल भी अपने हथ वस नहीं है। सतगुरु के बचन है जे मनुख के हथ विच कुछ होवे अनजानत बिख्या मैं रचै, जे जानत अपन आप बचै। ये मनुख सारी गल नूं जानदा बुझदा कुरै तां कर रहा है, विषय विकारां दे विच खचत हो रहा है, बुरे काम कर रहा है। जे मनुख दे विच ताकत है तो बच के देख लवे। इसलिए चाहुंदिआं होइआं भी मनुख माड़े कर्मां तों बच नहीं सकदा। इत्थों ये पता लगदा इसका बल ना ही इस हाथ, ये मनुख दी ताकत मनुख दे अपने हथ वस नहीं है। वाहिगुरू परमेश्वरी कृपा करे ताही कुछ हो सकता है। धन गुरु नानक देव महाराज सच्चे पातशाह ने जिथे जपजी साहब बाणी उचारण की, उत्थे नाल ही मूल मंत्र भी सतगुरु महाराज ने सानू बख्शिश किया। जिथों तक इतिहासक पक्ष का संबंध है, आप संगतां ने कल विचार सरवण की सी ਬਈ ਇਹ ਜਿਹੜਾ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮਹਾਂਮੰਤਰ ਹੈ, ਇਹ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਬਖਸ਼ਿਸ਼ ਕੀਤਾ। ਉਸ ਤੋਂ ਅੱਗੇ ਜਾਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇਹ ਜਿਹੜਾ ਜਪ ਸ਼ਬਦ ਹੈ ਇਹ ਬਾਣੀ ਦਾ ਸਿਰਲੇਖ ਹੈ। ਇਹਦੇ ਆਰੰਭ ਦੇ ਵਿੱਚ ਇਹ ਇੱਕ ਸ਼ਲੋਕ ਹੈ, ਆਦਿ ਸੱਚ ਜੁਗਾਦ ਸੱਚ, ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਰਚਨਾ ਹੈ। ਜਦੋਂ ਮਹਾਂਮੰਤਰ ਅਤੇ ਜਪ ਸ਼ਬਦ ਤੋਂ ਅਗਲਾ ਸਲੋਕ ਪੜ੍ਹਦੇ ਹਾਂ ਤਾਂ ਫਿਰ ਇਸਦਾ ਪੁਰਾਤਨ ਸੰਪਰਦਾਵਾਂ ਅਤੇ ਜਨਮ ਸਾਖੀਆਂ ਦੇ ਮੁਤਾਬਕ ਮੂਲ ਮੰਤਰ ਦਾ ਪੂਰਨ ਸਰੂਪ ਬਣਦਾ ਹੈ। ਸੋ ਆਪ ਸੰਗਤਾਂ ਨੇ ਮੂਲ ਮੰਤਰ ਦੇ ਜਿਹੜੇ ਸੰਖੇਪ ਅਰਥ ਕੱਲ੍ਹ ਸਰਵਣ ਕੀਤੇ ਸਨ, ਅਤੇ ਹੁਣ ਕੁਝ ਵਿਸ਼ੇਸ਼ ਅਤੇ ਵਿਸਤਾਰ ਸਹਿਤ ਮੂਲ ਮੰਤਰ ਦੇ ਅਰਥ ਸਰਵਣ ਕਰੋ।